You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਅੱਜ ਸਾਡੇ ਨਾਲ ਸਨਸ਼ਾਈਨ ਕੋਸਟ ਤੋਂ ਇੱਕ ਖਾਸ ਮਹਿਮਾਨ ਨੇ ਸਾਂਝ ਪਾਈ ਹੈ। ਇਕਬਾਲ ਸਿੰਘ ਇਹਨਾਂ ਦਾ ਨਾਮ ਹੈ। ਇਸ ਸਮੇਂ ਕੁਈਨਜ਼ਲੈਂਡ ਵਿੱਚ ਬਤੌਰ ਸਕੂਲ ਪ੍ਰਿੰਸੀਪਲ ਸੇਵਾ ਨਿਭਾ ਰਹੇ ਨੇ। ਖਾਸ ਗੱਲ ਇਹ ਹੈ ਕਿ ਕਿਸੇ ਪੰਜਾਬੀ ਬੰਦੇ ਦਾ ਆਸਟ੍ਰੇਲੀਆਈ ਸਕੂਲ ਦਾ ਪ੍ਰਿੰਸੀਪਲ ਹੋਣਾ ਬੜੀ ਹੀ ਮਾਣ ਵਾਲੀ ਗੱਲ ਹੈ। ਮੈਂ ਤਾਂ ਹਜੇ ਤੱਕ ਇੱਥੇ ਕਿਸੇ ਪੰਜਾਬੀ ਪ੍ਰਿੰਸੀਪਲ ਬਾਰੇ ਨਹੀਂ ਸੁਣਿਆ। ਆਓ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਜਾਣਦੇ ਹਾਂ। ਪ੍ਰੋਗਰਾਮ 'ਚ ਜੀ ਆਇਆਂ ਨੂੰ ਇਕਬਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।
ਨਿੱਘਾ ਸਵਾਗਤ ਇਕਬਾਲ ਜੀ। ਪਹਿਲਾਂ ਤਾਂ ਆਪਣੇ ਬਾਰੇ, ਆਪਣੀ ਜ਼ੁਬਾਨੀ ਸਾਡੇ ਸਰੋਤਿਆਂ ਨੂੰ ਦੱਸੋ।
ਪਹਿਲਾਂ ਤਾਂ ਅਸੀਂ ਜੰਮਿਆ ਤਾਂ ਆਪਣੇ ਜਨਮ ਤੋਂ ਇੰਡੀਆ ਦਾ ਸੀਗਾ ਸਾਡਾ ਤਾਂ, ਪਰ ਮੈਂ ਛੋਟਾ ਹੀ ਸੀਗਾ ਜਦੋਂ ਇੱਥੇ ਨੂੰ ਆਇਆ ਸੀਗਾ। ਆਪਣਾ 10-11 ਮਹੀਨਿਆਂ ਦਾ ਸੀਗਾ ਜਦੋਂ ਆਸਟ੍ਰੇਲੀਆ ਨੂੰ ਆਇਆ ਤਾਂ ਪਹਿਲਾਂ ਸਾਡਾ ਡੈਡੀ ਹੋਣੀ ਆਏ ਸੀਗੇ, ਉਹ 1952 'ਚ ਆਏ ਸੀਗੇ। ਪਰ ਉਹ ਤੋਂ ਪਹਿਲਾਂ ਸਾਡਾ ਬਾਬਾ, ਉਹ ਵੀ ਕਾਫੀ ਜਿੱਦਾਂ ਟਰੈਵਲ ਕੀਤਾ ਸੀ ਉਹ ਛੋਟੇ ਤੋਂ, ਮੈਂ ਕਿਹਾ 13-14 ਸਾਲਾਂ ਦਾ ਬਾਹਰ ਨੂੰ ਗਿਆ ਸੀਗਾ। ਪਹਿਲਾਂ ਇੱਧਰ ਸਾਊਥ ਅਮਰੀਕਾ ਨੂੰ ਗਿਆ ਸੀ ਕਿਊਬਨ ਨੂੰ, ਫਿਰ ਉਹਨਾਂ ਨੇ ਸਿੰਗਾਪੁਰ ਜਾ ਕੇ ਤੇ ਫਿਰ ਉੱਥੇ ਦੀ ਬਾਤ ਹੈ ਕਿ ਤਾਂ ਬਾਬਾ ਫਿਰ ਉੱਥੇ ਆਪਣੇ ਪੁਲਿਸ ਪੋਸਟ 'ਤੇ ਪਏ ਸੀਗਾ। ਉੱਥੋਂ ਫਿਰ ਉਹਨਾਂ ਨੇ ਆਸਟ੍ਰੇਲੀਆ ਨੂੰ ਆਇਆ ਸੀਗਾ ਤਾਂ ਇੱਥੇ ਉਸ ਟਾਈਮ ਮੇਰੇ ਖਿਆਲ 1930s ਵਿੱਚ ਇੱਥੇ ਪਹਿਲੀ ਵਾਰੀ ਆਏ ਸੀਗੇ। ਉਹਨਾਂ ਨੂੰ ਫਿਰ ਦੇਖਿਆ ਸੀ ਇੱਥੇ ਵੀ ਨਵਾਂ ਮੁਲ ਕਿਆ, ਇੱਥੇ ਫਿਰ ਓਪਰਚੁਨਿਟੀਆਂ ਹੋਣੀਆਂ ਗਾ ਕੰਮ ਕਾਰ ਕਰਕੇ ਤਾਂ, ਅਤੇ ਆਪਣੇ ਫੈਮਿਲੀ ਤੱਕ ਬਣਾ ਸਕਦਾ ਬੰਦਾ। ਤਾਂ ਫਿਰ ਉਹਨਾਂ ਦੇ ਨਿਗਾਹ ਥੋੜ੍ਹੀ ਘੱਟ ਗਈ ਸੀ ਅਤੇ ਫਿਰ ਉਹਨਾਂ ਨੇ ਸਾਡਾ ਡੈਡੀ ਨੂੰ ਬੁਲਾ ਲਿਆ ਸੀ ਇੱਥੇ। ਤਾਂ ਫਿਰ 1955 ਤੋਂ ਬਾਅਦ ਫਿਰ ਉਹਨਾਂ ਨੇ ਇੱਥੇ ਆ ਕੇ ਕੰਮ ਕੀਤਾ। ਪਹਿਲਾਂ ਗੰਨੇ 'ਚ ਕੀਤਾ ਸੀ ਸ਼ੁਰੂ ਕੰਮ, ਉਹਨਾਂ ਨੇ ਰੇਲਵੇ 'ਚ ਕੀਤਾ, ਇੱਦਾਂ ਦੇ ਕੰਮ ਕਰਦੇ ਰਹੇ ਜਿੱਦਾਂ ਖੇਤਾਂ ਖੁੱਜਣ। ਤਾਂ ਫਿਰ ਉਹਨਾਂ ਨੇ ਇੰਡੀਅਨ ਮੁੜ ਜਾਂਦੇ ਹੁੰਦੇ ਸੀ, ਉਦੋਂ ਹਵਾਈ ਜਹਾਜ਼ 'ਚ ਜਾਂਦੇ ਹੁੰਦੇ ਸੀਗੇ। ਪਰ ਹੁਣ ਉਹ ਫਿਰ ਉਹਨਾਂ ਨੇ ਜਿੱਦਾਂ ਮਸ਼ੀਨ ਵੀ ਟਿਕਟ ਲੈ ਕੇ ਤਾਂ ਇੱਥੇ ਆਪਣੇ ਸ਼ੂਗਰ ਮਿਲ 'ਚ ਕੰਮ ਕਰਦੇ ਸੀ। ਤਾਂ ਉਹ ਤੋਂ ਬਾਅਦ 'ਚ ਫਿਰ ਉਹਨਾਂ ਨੇ ਸਟੱਡੀ ਕਰਕੇ ਤਾਂ ਜਿੱਦਾਂ ਹੁਣ ਆਪਣੇ ਪੈਰਾਮੈਡੀਕਲ ਕਹਿ ਦਿੰਦੇ ਉਹ ਬਣ ਗਏ ਸੀ, ਐਂਬੂਲੈਂਸ ਸਰਵਿਸ 'ਤੇ। ਤਾਂ ਉਹਨਾਂ ਨੇ ਕਾਫੀ ਤਰੱਕੀ ਕੀਤੀ, ਉਹਨਾਂ ਨੇ ਫਿਰ ਸੁਪਰਿੰਟੈਂਡੈਂਟ ਬਣ ਗਏ। ਤਾਂ ਫਿਰ ਬਾਅਦ 'ਚ ਜਿੱਦਾਂ ਅਸਿਸਟੈਂਟ ਕਮਿਸ਼ਨਰ 'ਤੇ ਪਹੁੰਚ ਗਏ ਸੀਗੇ। ਪਰ ਉਹਨਾਂ ਦਾ ਨਿਆਣਿਆਂ ਲਈ ਸੀਗਾ ਵੀ ਪੜ੍ਹ ਲੈਣ ਚੰਗੀ ਤਰ੍ਹਾਂ, ਪੜ੍ਹਾਈ ਦੇ ਨਾਲ ਫਿਰ ਸਭ ਕੁਛ ਹੁੰਦੀ ਆ। ਫਿਰ ਅਸੀਂ ਤਿੰਨੇ ਜਾਣੇ, ਮੇਰੇ ਇੱਕ ਭਰਾ ਸੀ ਤਾਂ ਭੈਣ ਤਾਂ ਸੀ, ਤਿੰਨੇ ਜਾਣੇ ਪਤਾ ਨਹੀਂ ਕਿਹਾ, ਤਿੰਨੇ ਜਾਣੇ ਟੀਚਿੰਗ 'ਚ ਚੱਲ ਗਿਆ ਸੀ
ਜੀ। ਤੇ ਐਜ਼ ਅ ਪ੍ਰਿੰਸੀਪਲ ਤੁਹਾਡਾ ਕਿੰਨੇ ਕੁ ਸਾਲਾਂ ਦਾ ਤਜਰਬਾ ਹੋ ਗਿਆ ਇੱਥੇ?
ਪ੍ਰਿੰਸੀਪਲ ਮੈਨੂੰ ਹੁਣ ਕਾਫੀ ਦੂਰੇ, ਮੈਂ ਸੀਗਾ ਇੱਕ ਉਮਰ ਛੋੜੀ ਸੀ ਇੱਥੇ, ਇੱਥੇ ਦੇ ਹਿਸਾਬ ਨਾਲ ਥਿੰਕ ਵਨ ਆਫ ਦ ਯੰਗਸਟ ਪ੍ਰਿੰਸੀਪਲ, ਜਿੱਦਾਂ ਸੀਨੀਅਰ ਪ੍ਰਿੰਸੀਪਲ ਬਣਿਆ ਸੀਗਾ, ਆਈ ਥਿੰਕ ਉਹਨੀ 34 ਤਾਂ ਸੀਨੀਅਰ ਪ੍ਰਿੰਸੀਪਲ ਬਣਿਆ ਸੀ ਉਦੋਂ 1999 ਦੇ ਵਿੱਚ, ਆਈ ਥਿੰਕ 1998-99 ਦਾ ਪਹਿਲਾ ਪ੍ਰਿੰਸੀਪਲ ਦਾ ਜੋਬ ਮਿਲਿਆ ਸੀਗਾ ਮੈਨੂੰ।
ਤੇ ਤੁਸੀਂ ਆਪਣੇ ਹੁਣ ਤੱਕ ਹੈ ਨਾ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ, ਤੁਸੀਂ ਕੋਈ ਦੇਖੇ ਪੰਜਾਬੀ ਮੂਲ ਦੇ ਪ੍ਰਿੰਸੀਪਲ, ਤੁਹਾਨੂੰ ਕੋਈ ਹੈਗਾ ਇਹਦਾ ਪਤਾ ਹੈ ਕਿ ਤੁਸੀਂ ਪਹਿਲੇ ਹੋ ਕਿ ਹੋਰ ਵੀ ਪਹਿਲਾਂ ਰਹਿ ਚੁੱਕੇ ਨੇ ਇੱਥੇ ਆਸਟ੍ਰੇਲੀਆ 'ਚ?
ਮੈਨੂੰ ਪਤਾ ਨਹੀਂ, ਉੱਦਾਂ ਕਿਉਂ ਮੈਨੂੰ ਯਾਦ ਨਹੀਂ ਕੋਈ ਜਿਹੜਾ ਹੈਗਾ ਪ੍ਰਿੰਸੀਪਲ, ਕੋਈ ਡੈਪਟੀ ਪ੍ਰਿੰਸੀਪਲ ਤਾਂ ਹੈਗੇ ਆ, ਪ੍ਰਿੰਸੀਪਲ ਦਾ ਨਹੀਂ ਮੈਨੂੰ ਚੈਤ ਹੋਊਗਾ, ਪਰ ਮੈਨੂੰ ਮੈਨੂੰ ਕੋਈ ਜਾਣ ਪਛਾਣ 'ਚ।
ਤੇ ਇਕਬਾਲ ਜੀ, ਅੱਜ ਕੱਲ੍ਹ ਜਿਵੇਂ ਭਾਈਚਾਰਿਆਂ 'ਚ ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਣ ਦਾ ਵੀ ਰੁਝਾਨ ਜਿਹਾ ਤੁਰ ਗਿਆ ਆ, ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਿਹੜੇ ਸਕੂਲ ਦੇ ਪ੍ਰਿੰਸੀਪਲ ਹੋ ਤੇ ਦੋਹਾਂ ਸੈਕਟਰਸ ਦੇ ਵਿੱਚ ਮੁੱਖ ਜਿਹੜੇ ਅੰਤਰ ਕਿਹੜੇ ਕਿਹੜੇ ਨੇ?
ਮੈਂ ਕੱਲੇ ਸਕੂਲਾਂ 'ਚ ਨਹੀਂ ਕੰਮ ਕੀਤਾ, ਪਹਿਲਾਂ ਮੈਂ ਸੀਗਾ, ਮੈਂ ਸ਼ੁਰੂ ਕੀਤੀ ਸੀਗੀ ਜਦੋਂ ਨੌਕਰੀ ਸ਼ੁਰੂ ਕੀਤੀ, ਮੈਂ ਸੈਕੰਡਰੀ ਜਦੋਂ ਹਾਈ ਸਕੂਲ ਆਪਾਂ ਸੈਕੰਡਰੀ ਦਾ ਕੀਤਾ ਸੀਗਾ ਤਾਂ ਪਹਿਲਾਂ ਉੱਥੇ ਪੜ੍ਹਾਉਂਦਾ ਸੀਗਾ। ਤਾਂ ਫਿਰ ਮੈਨੂੰ ਪ੍ਰਿੰਸੀਪਲ ਦਾ ਜੋਬ ਮਿਲ ਗਿਆ ਸੀਗਾ ਸੈਕੰਡਰੀ ਸਕੂਲ ਦਾ, ਉਹ ਸੀਗੇ ਵੱਡਾ ਸਕੂਲ ਸੀਗਾ ਜਿੱਦਾਂ 1200 ਨਿਆਣੇ ਸੀਗੇ। ਫਿਰ ਮੈਂ ਉਸ ਤੋਂ ਬਾਅਦ ਮੈਂ ਕਾਫੀ ਇਨਵੋਲਵ ਸੀ ਜਿੱਦਾਂ ਹਾਇਰ ਐਜੂਕੇਸ਼ਨ ਯੂਨੀਵਰਸਿਟੀ, ਫਿਰ ਮੈਂ ਯੂਨੀਵਰਸਿਟੀ ਕੈਂਪਸ ਦਾ ਹੈੱਡ ਸੀਗਾ, ਹੈੱਡ ਆਫ ਟੀਚਿੰਗ ਕੈਂਪਸ, ਜਿੱਦਾਂ ਟੀਚਰਾਂ ਨੂੰ ਜਿੱਦਾਂ ਤਿਆਰ ਕਰਨ ਨੌਕਰੀ ਕਰਨ ਨੂੰ। ਫਿਰ ਮੈਂ ਯੂਨੀਵਰਸਿਟੀ ਲੈਕਚਰਿੰਗ ਕਰਦਾ ਸੀਗਾ ਤਾਂ ਨਾਲ ਹੀ ਪ੍ਰਿੰਸੀਪਲ ਦਾ ਕੰਮ ਵੀ ਕੀਤਾ ਸੀਗਾ ਨਾਲ ਉੱਦਾਂ। ਤਾਂ ਫਿਰ ਮੈਂ ਯੂਨੀਵਰਸਿਟੀ ਤੋਂ ਹੈੱਡ ਬਣ ਕੇ ਫਿਰ ਮੈਂ ਦੁਬਾਰਾ ਮੁੜ ਕੇ ਸੈਕੰਡਰੀ ਪ੍ਰਿੰਸੀਪਲ 'ਤੇ ਲੱਗਾ ਸੀਗਾ। ਤਾਂ ਫਿਰ ਉਹ ਤੋਂ ਬਾਅਦ ਮੈਨੂੰ ਫੈਡਰਲ ਆਸਟ੍ਰੇਲੀਅਨ ਫੈਡਰਲ ਗਵਰਨਮੈਂਟ ਡਿਪਾਰਟਮੈਂਟ ਪ੍ਰਾਈਮ ਮਿਨਿਸਟਰ ਦਾ ਕੈਬਨਿਟ ਦਾ ਉਹਨਾਂ ਨੇ ਮੈਨੂੰ ਦਿੱਤਾ ਸੀਗਾ ਕੰਮ ਜਿਹਦਾ ਨੈਸ਼ਨਲ ਡਾਇਰੈਕਟਰ ਸੀਗਾ ਦਾ ਕੰਮ ਸੀਗਾ ਐਜੂਕੇਸ਼ਨ ਦਾ, ਤਾਂ ਉਹ ਮੈਂ ਕੀਤਾ ਸੀਗਾ ਚਾਰ ਪੰਜ ਸਾਲ ਨੈਸ਼ਨਲ ਗਵਰਨਮੈਂਟ ਲਈ ਕੀਤਾ ਸੀ। ਉਸ ਟਾਈਮ ਫਿਰ ਮੈਂ ਸਾਰੀਆਂ ਸਟੇਟਾਂ ਦੇ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਜਿੱਦਾਂ ਨਾਲ ਰਲ ਕੇ ਜਿੱਦਾਂ ਕੰਮ ਦੇ ਸਲਾਹ ਸਲੂਹ ਦੇਣ ਜਾਂ ਪੋਲਿਸੀ ਬਣਾਉਣੀ ਇੱਦਾਂ ਇੱਦਾਂ ਦੇ ਪ੍ਰੋਜੈਕਟ ਤੈਅ ਕਰਦੇ ਸੀਗੇ। ਤਾਂ ਫਿਰ ਉੱਥੋਂ ਉਸ ਤੋਂ ਬਾਅਦ ਮੈਂ ਫਿਰ ਉੱਥੋਂ ਰਿਜ਼ਾਈਨ ਕਰ ਰਿਹਾ। ਇੱਕ ਤਾਂ ਟਰੈਵਲ ਬਹੁਤ ਸੀਗਾ ਕਰਨਾ, ਜਿੱਦਾਂ ਹਰੇਕ ਸਟੇਟ ਨੂੰ ਜਾਣਾ ਪੈਂਦਾ ਸੀਗਾ ਜਾਂ ਡੇਢ ਦੋ ਹਫ਼ਤੇ ਬਾਅਦ ਲੈਣਾ ਚਾਹੀ ਰਹੀਦਾ। ਅਤੇ ਨਾਲੇ ਇੱਥੇ ਆਪਣੇ ਇਨੋਵੇਸ਼ਨ ਉਹ ਆਪਣੇ ਜਿਹੜਾ ਕਰਦੇ ਸੀਗੇ ਦੂਜਾ ਪ੍ਰੋਜੈਕਟ ਜਿਹੜਾ ਉਹ ਵੀ ਜਿੱਦਾਂ ਮੇਰੀ ਸੋਚਣੀ ਸੀ ਉਹ ਦੁਕਾਨੇ ਨਹੀਂ ਸੀ ਮੰਗਦੇ, ਫਿਰ ਮੈਂ ਉਹ ਛੱਡ ਕੇ ਤਾਂ ਫਿਰ ਇੱਥੇ ਕੁਈਨਜ਼ਲੈਂਡ ਗੌਰਮੈਂਟ ਦੇ ਡਾਇਰੈਕਟਰ ਦਾ ਕੰਮ ਲੈ ਲਿਆ ਸੀਗਾ। ਇੱਥੇ ਮੈਂ ਉਹ ਸਾਲ ਭਰ ਇੱਥੇ ਕੁਈਨਜ਼ਲੈਂਡ ਸੀਗਾ ਡਾਇਰੈਕਟਰ ਇਨੋਵੇਸ਼ਨ ਦਾ। ਤਾਂ ਉਹ ਤੋਂ ਬਾਅਦ 'ਚ ਫਿਰ ਮੈਨੂੰ ਇੱਥੇ ਥੋੜ੍ਹੀ ਪ੍ਰੋਬਲਮ ਹੋਈ ਸੀ। ਇੱਥੇ ਮੇਰੇ ਹੋਮ ਸਕੂਲ ਹੈ ਤਾਲੂ ਵੰਗ ਸਟੇਟ ਸਕੂਲ ਪਬਲਿਕ ਸਕੂਲ ਆ, ਤਾਂ ਇੱਥੇ ਇਹਨਾਂ ਦਾ ਸੀਗਾ ਥੋੜ੍ਹਾ ਜਿੱਦਾਂ ਸਕੂਲ ਦੀ ਥੋੜ੍ਹੀ ਪ੍ਰੋਬਲਮ ਸੀ। ਉਹ ਕਹਿੰਦੇ ਉਹ ਪ੍ਰਿੰਸੀਪਲ ਨਹੀਂ ਸੀ ਇੱਥੇ ਮਿਲਦਾ, ਤਾਂ ਉਹ ਕਹਿੰਦੇ ਜੇ ਦੋ ਤਿੰਨ ਹਫ਼ਤੇ ਤੋਂ ਜਾ ਕੇ ਉੱਥੇ ਮਾੜੀ ਲੁਕਾਟ ਕਰਦੀ ਪਈ ਅਸੀਂ ਜਦ ਤੱਕ ਅਸੀਂ ਪ੍ਰਿੰਸੀਪਲ ਦੇਖਦੇ। ਤਾਂ ਜਦੋਂ ਮੈਂ ਆਇਆ ਇੱਥੇ ਤਾਂ ਮੈਂ ਪੰਜਾਬੀ ਸੋਚਿਆ ਮੈਂ ਇੰਨਾ ਕੰਮ ਕੀਤਾ ਵੀ ਮੈਂ ਇੱਥੇ ਦੇਖ ਲੈਂਦੀ ਜੇ ਇੱਥੇ ਕੋਈ ਜਿੱਦਾਂ ਡਿਫਰੈਂਸ ਮੈਂ ਕਰ ਸਕਦਾ, ਜੇ ਇੱਥੇ ਮੈਂ ਸਕੂਲ ਦਾ ਥੋੜ੍ਹੇ ਚੇਨਵੈਨ ਹੋ ਜਾਵੇ ਤਾਂ ਨਿਆਣਿਆਂ ਨੂੰ ਫਿਰ ਗਾਂ ਇਹਨਾਂ ਦੀ ਜਾਣਗੀ ਜਿੱਦਾਂ ਹੈਗਾ ਜਿੱਦਾਂ ਗਰੀਬ ਜਿਹੀ ਕਮਿਊਨਿਟੀ ਹੈ ਨਾ। ਤਾਂ ਫਿਰ ਮੈਂ ਇੱਥੇ ਹੁਣ ਮੈਨੂੰ ਹੋ ਗਏ ਪੰਜ ਸਾਲ ਦਾ, ਕਾਫ਼ੀ ਫਰਕ ਕਰਾਉਣ ਇੱਥੇ ਪਿਆ ਹੁਣ। ਤਾਂ ਪਬਲਿਕ ਸਕੂਲ ਦਾ ਤਾਂ ਹੁਣ ਮੇਰੇ ਚਾਰ ਨਿਆਣੇ ਆ, ਇੱਕ ਦੋ ਮੁੰਡੇ ਦੋ ਕੁੜੀਆਂ, ਸਾਰੇ ਜਿੱਦਾਂ ਪਬਲਿਕ ਸਕੂਲ ਪੜ੍ਹੇ ਆ। ਪਰ ਜੇ ਅਸੀਂ ਜੇ ਹੁਣ ਅਸੀਂ ਰਿਸਰਚ ਦੇਖਿਓ, ਮੈਂ ਅੱਗੇ ਇੰਟਰਨੈਸ਼ਨਲ ਰਿਸਰਚ ਟੀਮ ਦਾ ਵੀ ਚੇਅਰਮੈਨ ਲਿਆ ਸੀਗਾ। ਤਾਂ ਪਬਲਿਕ ਪ੍ਰਾਈਵੇਟ ਸਕੂਲ ਦਾ ਇਹ ਆ ਵੀ ਪਬਲਿਕ ਸਕੂਲ ਦੇ ਨਿਆਣੇ ਉੱਦਾਂ ਜਿਹੜੇ ਚੰਗੇ ਪੜ੍ਹ ਜਾਂਦੇ ਆ ਉਹ ਮਗਰੋਂ ਬਿਹਤਰ ਰਹਿੰਦੇ ਆ ਆਪਣੇ ਜਿੱਦਾਂ ਕੰਮ ਕਾਰ 'ਚ ਵੀ ਉੱਦਾਂ। ਹੁਣ ਸਪੈਸ਼ਲੀ ਹੁਣ ਚਲੋ ਚੇਂਜਸ ਆਪਣੇ ਬਹੁਤ ਹੁੰਦੇ ਹੈ ਨਾ, ਆਪਣੇ ਬਿਜ਼ਨਸ ਜਾਂ ਕੰਮ ਦੇ ਵਿੱਚ ਚੇਂਜਸ ਹੁੰਦੇ, ਅਤੇ ਜਿਹੜੇ ਪਬਲਿਕ ਸਕੂਲ ਨਿਆਣੇ ਉਹ ਜਿੱਦਾਂ ਉਹ ਹੈਂਡਲ ਬਿਹਤਰ ਕਰਦੇ, ਜੇ ਆਪਾਂ ਦੇਖੀਏ ਉਹਨਾਂ ਦੇ ਜਦੋਂ ਸਿਆਣੇ ਹੋ ਜਾਂਦੇ ਆ ਅਤੇ ਉਹਨਾਂ ਦੀ ਆਪਣੇ ਹੈਲਥ ਦਾ ਉੱਦਾਂ ਵੀ ਉਹਨਾਂ ਦਾ ਮੈਂਟਲੀ ਬੇਰਾ ਖਰਾਬ ਕਰਦੇ ਜਿਹੜੇ ਪਬਲਿਕ ਸਕੂਲ ਵਾਲੇ ਜਾਣੇ ਆ। ਤਾਂ ਜਿਹੜੇ ਉੱਦਾਂ ਖਾਸ ਜਿਹੜੇ ਆਪਾਂ ਦੇਖੇ ਜਿਹੜੇ ਆਪਾਂ ਕਹੀ ਵੀ ਜਾਣੇ ਦੇ ਪਰਫੋਰਮੈਂਸ ਕਿੱਦਾਂ, ਜੇ ਉਹਨਾਂ ਦੇ ਰਿਜ਼ਲਟਸ ਅੱਛੇ ਕਿੱਦਾਂ ਆਵੇ, ਤਾਂ ਉਹ ਬਾਰਾਂ ਸਕੂਲਾਂ ਦਾ ਨਹੀਂ ਫਰਕ ਪੈਂਦਾ ਜੇ ਆਪਾਂ ਦੇਖੀਏ ਰਿਸਰਚ। ਆਪਾਂ ਹੁਣ ਆਪਣੇ ਗੋਰੇ ਵੀ ਕਹਿੰਦੇ, ਆਪਣੇ ਲੋਕ ਵੀ ਕਹਿੰਦੇ ਵੀ ਜੇ ਸਕੂਲ ਚੰਗਾ ਹੋਵੇ ਤਾਂ ਉਹਨੂੰ ਸਕੂਲ ਦਾ ਜ਼ਿਆਦਾ ਇਨਫਲੂਐਂਸ ਹੈ ਵੀ ਕਿੱਦਾਂ ਨਿਆਣਾ ਪੜੂਗਾ। ਪਰ ਜੇ ਆਪਾਂ ਰਿਸਰਚ ਦੇਖੀਏ ਤਾਂ ਜ਼ਿਆਦਾ ਹੈਗਾ ਆ ਇਨਫਲੂਐਂਸ ਹੈਗਾ ਆਪਣੇ ਪੇਰੈਂਟਸ ਦਾ, ਮਾਂ ਪਿਓ ਦਾ, ਜਿਹੜੇ ਹੈ ਨਾ ਪੇਰੈਂਟਸ ਜ਼ਿਆਦਾ ਇਨਵੋਲਵ ਹੁੰਦੇ ਸਕੂਲ ਦੇ ਵਿੱਚ ਜਾਂ ਉਹ ਵੈਲਿਊ ਕਰਦੇ ਹਨ। ਜੇ ਹੁਣ ਜਿੱਦਾਂ ਹੁਣ ਸਾਡੇ ਮਾਂ ਪਿਓ ਇੱਦਾਂ ਕਰਦੇ, ਜੇ ਅਸੀਂ ਘਰ ਕੋਈ ਕੰਮ ਕੁੰਨਾ ਕਰਨਾ ਹੋਵੇ ਜਾਂ ਘਾਹ ਵੱਢਣਾ ਹੋਵੇ ਜਾਂ ਕੋਈ, ਉਹਨਾਂ ਨੇ ਪਹਿਲਾਂ ਕਹਿਣਾ ਵੀ ਜੇ ਤੁਹਾਡਾ ਸਕੂਲ ਦਾ ਕੰਮ ਤੁਸੀਂ ਰਹਿੰਦੇ ਹੋ ਤੁਸੀਂ ਆਪੇ ਕਰ ਲੈਣ, ਤੁਸੀਂ ਸਕੂਲ ਦਾ ਆਪਣਾ ਕੰਮ ਕਰ ਲਓ। ਉਹ ਫਿਰ ਨਿਆਣੇ ਦੇ ਫਿਰ ਦਿਮਾਗ 'ਚ ਪੈਂਦੇ ਵੀ ਜਿਹੜਾ ਸਕੂਲ ਦਾ ਕੰਮ ਹੈ ਉਹ ਹੈਗਾ ਇੰਪੋਰਟੈਂਟ, ਉਹਦਾ ਵੈਲਿਊ ਹੈਗਾ ਆ। ਤਾਂ ਫਿਰ ਉਹ ਜਦੋਂ ਨਿਆਣੇ ਦੇ ਵਿੱਚ ਦਿਮਾਗ 'ਚ ਪੈਣ ਦੀ ਗੱਲ, ਤਾਂ ਫਿਰ ਉਹ ਚੰਗਾ ਪੜ੍ਹ ਲੈਂਦਾ, ਫਿਰ ਉਹਨੂੰ ਪਤਾ ਵੀ ਸਾਡੇ ਜਿਹੜੇ ਵੈਲਿਊ ਸਿਸਟਮ ਆ ਵੀ ਇੱਦਾਂ ਨਹੀਂ ਵੀ ਜੇ ਸਕੂਲ ਨੂੰ ਜਾਣਾ, ਜੇ ਬਿਮਾਰ ਹੋਵੇ ਕਹਿੰਦਾ ਵੀ ਨਹੀਂ ਜੇ ਤੂੰ ਸਕੂਲ ਨੂੰ ਬਿਮਾਰ ਹੈ ਤਾਂ ਬਿਮਾਰ, ਜੇ ਤੂੰ ਜ਼ਿਆਦਾ ਬਿਮਾਰ ਦਾ ਕੰਮ ਲੈ ਤਾਂ ਤੂੰ ਸਕੂਲ ਨੂੰ ਜਾ ਅਤੇ ਤੈਨੂੰ ਪੜ੍ਹਾਈ ਚੰਗੀ ਆ। ਜਿਹੜੇ ਮਾਂ ਪਿਓ ਨਾ ਇੱਦਾਂ ਕਰਦੇ, ਤਾਂ ਨਾਲੇ ਜੇ ਉਹ ਤੋਂ ਹੋਰ ਆਪਾਂ ਕਹਿਣਾ ਵੀ ਇਨਕਰੀਜ ਕਰਨਾ ਉਹਨਾਂ ਦੇ ਚਾਂਸਿਸ ਸਕੂਲੇ, ਤਾਂ ਫਿਰ ਆਪਾਂ ਜਿੱਦਾਂ ਸਕੂਲ ਦੇ ਇਨਵੋਲਵ ਜਾਂ ਆਪਾਂ PNC ਹੋਵੇ ਜਾਂ ਆਪਾਂ ਟਕਸ਼ੋਪ ਜਿਹੜੇ ਸਕੂਲ ਦੇ ਕੈਂਟੀਨ ਟਕਸ਼ੋਪ ਵਗੈਰੇ ਜਾਂ ਆਪਾਂ ਟੀਚਰ ਜਿਹੜੇ ਟੀਚਰ ਜਾ ਕੇ ਕਿਸੇ ਕਿਸੇ ਗੱਲ ਕਰਨੀ ਜਾਂ ਜਿਹੜੇ ਹੈ ਨਾ ਪੇਰੈਂਟਸ ਜ਼ਿਆਦਾ ਇਨਵੋਲਵ ਹੁੰਦੇ ਸਕੂਲ, ਉਹਨਾਂ ਦੇ ਨਿਆਣੇ ਜ਼ਿਆਦਾ ਪੜ੍ਹਦੇ ਅਤੇ ਨਾਲੇ ਉਹਨਾਂ ਦੇ ਰਿਜ਼ਲਟਸ ਵੀ ਬਿਹਤਰ ਹੁੰਦੇ। ਅਤੇ ਇਸ ਕਰਕੇ ਜਿਹੜਾ ਪਬਲਿਕ ਪ੍ਰਾਈਵੇਟ ਸਕੂਲ ਦਾ ਤਾਂ ਜਾਂ ਇਸ ਪਬਲਿਕ ਸਕੂਲ ਇੱਥੋਂ ਚੰਗਾ ਤਾਂ ਦੂਜੇ ਪ੍ਰਾਈਵੇਟ ਸਕੂਲ ਇੱਥੋਂ ਚੰਗਾ, ਇਹ ਬੜਾ ਫਰਕ ਨਹੀਂ ਗਾ ਲੌਂਗ ਟਾਈਮ ਪੈਂਦਾ। ਮੇਨ ਥਿੰਗ ਆ ਵੀ ਜਿਹੜਾ ਘਰ ਪੇਰੈਂਟਸ ਦਾ ਇਨਫਲੂਐਂਸ ਆ, ਤਾਂ ਹੁਣ ਥੋੜ੍ਹਾ ਫਰਕ ਪਿਆ। ਹੁਣ ਅੱਗੇ ਸੀਗਾ ਜ਼ਿਆਦਾ ਪੇਰੈਂਟਸ, ਹੁਣ ਜਿਹੜੇ ਹੈ ਨਾ ਨਿਆਣਿਆਂ ਦੇ ਕੰਪਨੀ ਆ ਉਹ ਆ, ਜਦੋਂ ਨਿਆਣੇ ਸਕੂਲੋਂ ਘਰ ਆਉਂਦੇ ਆ ਉਹ ਕਿਹਦੇ ਨਾਲ ਖੇਡਦੇ ਆ, ਕਿਹਦੇ ਘਰ ਜਾਂਦੇ ਆ, ਕਿਹਦੇ ਨਾਲ ਮਿਲਦੇ ਵਰਤਦੇ, ਕਿਹਦੇ ਨਾਲ ਬਾਹਰ ਜਾਂਦੇ ਆ, ਉਹ ਜਿਹੜਾ ਸਰਕਲ ਹੁੰਦਾ ਫਰੈਂਡਸ਼ਿਪ ਦਾ, ਉਹਦਾ ਵੀ ਹੁਣ ਬਹੁਤ ਅੱਗੇ ਨਾਲ ਫਰਕ, ਉਹ ਹੁਣ ਕਾਫੀ ਫਰਕ ਪਿਆ। ਸੋ ਮੇਨ ਥਿੰਗ ਜਿਹੜੇ ਹੈਗੇ ਆ ਇਜ਼ ਨੋਟ, ਨਹੀਂ ਗਾ ਕਿ ਪਬਲਿਕ ਸਕੂਲ ਆ ਜਾਂ ਪ੍ਰਾਈਵੇਟ ਸਕੂਲ ਦੀ ਪੜ੍ਹਾਈ ਆ, ਇਹ ਆ ਕਿ ਕਿੰਨਾ ਕੁ ਸਪੋਰਟ ਫੈਮਿਲੀ ਨੇ ਕਰਨਾ ਨਿਆਣੇ ਦਾ ਪੜ੍ਹਾਈ ਦਾ, ਤਾਂ ਕਿੰਨਾ ਇੰਪੋਰਟੈਂਟ ਕਰਨਾ ਪੜ੍ਹਾਈ ਦੇ, ਤਾਂ ਕਿਹਦੇ ਨਾਲ ਮਿਲਦੇ ਪਾਤੇ ਨਿਆਣੇ ਦਾ, ਉਹ ਖਿਆਲ ਰੱਖਣਾ ਪੈਂਦਾ।
ਜੀ ਇਕਬਾਲ ਜੀ, ਅਤੇ ਬਾਕੀ ਤੁਹਾਡੇ ਹਿਸਾਬ ਨਾਲ ਇੱਥੋਂ ਦੀ ਪੜ੍ਹਾਈ ਆ ਜਿਹੜੀ ਆਪਣੇ ਭਾਰਤ ਦੇ ਸਕੂਲਾਂ ਨਾਲੋਂ ਕਿੰਨੀ ਕੁ ਵੱਖਰੀ ਆ, ਇਸ ਬਾਰੇ ਵੀ ਕੁਛ ਦੱਸ ਸਕਦੇ ਹੋ?
ਇੱਥੇ ਹੁਣ ਪੜ੍ਹਾਈ ਦਾ, ਇੱਥੇ ਪੜ੍ਹਾਈ ਤਾਂ ਇੱਥੇ ਚੰਗੀ ਆ, ਪਰ ਹੈਗਾ ਆ ਕਿ ਜਿਹੜਾ, ਪਰ ਜਿਹੜੇ ਨਿਆਣੇ ਹਨ ਇੰਡੀਆ ਪੜ੍ਹਦੇ, ਭਾਵੇਂ ਜਿੱਥੇ ਜਿਹੜੇ ਮਾਝੀ ਮੁਲਕ ਆ ਪੜ੍ਹੇ, ਜਿਹੜੇ ਇੱਥੇ ਦੀ ਪੜ੍ਹਾਈ ਆ ਹੁਣ ਇਹ ਥੋੜ੍ਹੀ ਜਿਹੀ ਤਾਂ ਪ੍ਰੋਬਲਮ ਸੋਲਵਿੰਗ ਦਾ ਇਹ ਜ਼ਿਆਦਾ ਕਰਦੇ ਆ, ਜਿਹੜੇ ਆਪਣੇ ਇੰਡੀਅਨ ਇੰਡੀਆ ਹੁਣ ਪੜ੍ਹਾਈ ਕਰਦੇ ਆ, ਉੱਥੇ ਹੈਗਾ ਜਿੱਦਾਂ ਮੋਰ ਟੈਕਨੀਕਲ, ਜਿੱਦਾਂ ਆਹ ਜਿਹੜਾ ਚੇਤਾ ਰੱਖਣਾ ਆ ਤਾਂ ਆਹ ਸਵਾਲ ਪੁੱਛਣੇ ਆ, ਤਾਂ ਥੋੜ੍ਹੇ ਆ ਇੱਥੇ ਤਾਂ ਪੜ੍ਹਾਈ ਹੈਗੀ ਚੰਗੀ ਆ, ਪਰ ਇੱਥੇ ਦੇ ਨਿਆਣੇ, ਪਰ ਜਿੰਨਾ ਇੰਡੀਆ ਜਿੱਦਾਂ ਟੀਚਰ ਇੰਡੀਆ ਪੜ੍ਹਾਉਂਦੇ, ਇੱਥੇ ਫਿਰ ਜਿੱਦਾਂ ਕਹਿੰਦੇ ਵੀ ਇੱਥੇ ਆਪਣੇ ਮਾਝੀ ਦਾ ਨਿਆਣੇ ਪੜ੍ਹਨਾ, ਉੱਥੇ ਫਿਰ ਜਿੱਦਾਂ ਕਹਿ ਕੇ ਪੜ੍ਹਾਉਣਾ ਉਹਨਾਂ ਨੇ, ਥੋੜ੍ਹੇ ਡਿਸਿਪਲਿਨ ਦਾ ਫਰਕ ਆ ਥੋੜ੍ਹਾ
ਜੀ। ਅਤੇ ਜਿਵੇਂ ਇਕਬਾਲ ਜੀ, ਤੁਸੀਂ ਆਪਣਾ ਤਕਰੀਬਨ ਜ਼ਿਆਦਾ ਸਮਾਂ ਹੈ ਨਾ ਰੀਜਨਲ 'ਚ ਗੁਜ਼ਾਰਿਆ ਆ, ਤੁਸੀਂ ਦੱਸ ਸਕਦੇ ਹੋ ਮਤਲਬ ਇਸ ਚੀਜ਼ ਦੀ ਵੀ ਤੁਲਨਾ ਕਰ ਸਕਦੇ ਹੋ ਕਿ ਰੀਜਨਲ ਅਤੇ ਮੈਟਰੋ ਏਰੀਆ ਦੇ ਸਕੂਲਾਂ 'ਚ ਕਿੱਦਾਂ ਕਿੰਨਾ ਕੁ ਫਰਕ ਆ?
ਕਾਫੀ ਫਰਕ, ਰਿਸੋਰਸਿਸ ਦਾ ਜ਼ਿਆਦਾ ਫਰਕ ਹੁੰਦਾ ਹੈ ਰੀਜਨਲ ਏਰੀਆ ਦਾ, ਪਰ ਰੀਜਨਲ ਅਸੀਂ ਪੜ੍ਹੇ ਸੀਗੇ ਕੰਟਰੀ ਏਰੀਆ 'ਚ ਪੜ੍ਹੇ ਸੀਗੇ ਤਾਂ ਰਿਸੋਰਸਿਸ ਘੱਟ ਸੀਗੇ, ਪਰ ਉਹ ਆਪਣੇ ਰੀਜਨਲ ਏਰੀਆ ਇਹ ਆ ਵੀ ਜਿੱਦਾਂ ਕਮਿਊਨਿਟੀ ਜ਼ਿਆਦਾ ਸਪੋਰਟ ਜ਼ਿਆਦਾ ਹੁੰਦਾ ਹੈ, ਜੇ ਹੁਣ ਆਪਾਂ ਰੀਜਨਲ ਜਾਂ ਆਪਣੇ ਮੈਟਰੋ ਪੜ੍ਹਨਾ ਇਹ ਫਿਰ ਉਸ ਉੱਥੇ ਗੱਲ ਆ ਜਾਂਦੀ ਵੀ ਜੇ ਕਿੰਨਾ ਮਾਂ ਪਿਓ ਕਿੱਦਾਂ ਇਨਵੋਲਵ ਆ ਵੀ ਕਿੰਨਾ ਕੁ ਸਪੋਰਟ ਕਰਦੇ ਆ, ਤਾਂ ਜਿਹੜੇ ਪੈਸੇ ਲਾਉਣੇ ਆ ਜੇ ਪ੍ਰਾਈਵੇਟ ਸਕੂਲ ਲਾਉਣੇ ਉਨੇ ਪੈਸੇ, ਜੇ ਆਪਾਂ ਨਿਆਣਿਆਂ ਦੇ ਜਿਹੜੇ ਪੜ੍ਹਾਈ ਲਈ ਚੀਜ਼ਾਂ ਚਾਹੀਦੀਆਂ ਉੱਥੇ ਲਾ ਦਈਏ ਤਾਂ ਫਿਰ ਉਹ ਉਹ 'ਚ ਜ਼ਿਆਦਾ ਫਾਇਦਾ ਹੈ। ਤਾਂ ਪੜ੍ਹਾਈ ਦਾ ਤਾਂ ਜਿਹੜਾ ਅਸਲੀ ਜਿਹੜੀ ਪੜ੍ਹਾਈ ਆ ਉਹ ਤਾਂ ਨਹੀਂ ਇੰਨਾ ਫਰਕ ਪੈਂਦਾ, ਫਰਕ ਜ਼ਿਆਦਾ ਪੈਂਦਾ ਜਿਹੜੇ ਸਪੋਰਟਸ ਖੇਡਦੇ ਆ ਰੀਜਨਲ ਲੈਵਲ 'ਚ, ਉਹਨਾਂ ਨੂੰ ਥੋੜ੍ਹੀ ਤੰਗੀ ਆ ਜਿਹੜੇ ਸਪੋਰਟਸ ਦੇ ਪਾਸੇ 'ਤੇ ਜ਼ਿਆਦਾ ਕਰਨਾ ਜਾਂ ਕੌਨਸਨਟ੍ਰੇਟ ਕਰਨਾ, ਤਾਂ ਫਿਰ ਕੰਪਟੀਸ਼ਨ ਹੈ ਨਹੀਂ ਗਾ ਰੀਜਨਲ ਲੈਵਲ 'ਚ, ਤਾਂ ਜਿਹੜਾ ਆਪਣੇ ਹੈਗੇ ਆ ਮੈਟਰੋ ਦੇ ਵਿੱਚ, ਤਾਂ ਫਿਰ ਸਪੋਰਟਿੰਗ ਦੇ ਤੌਰ 'ਤੇ ਲਈ ਮੈਟਰੋ ਚੰਗਾ, ਜਿਹੜੇ ਪੜ੍ਹਾਈ ਦੇ ਤੌਰ 'ਤੇ ਤਾਂ ਐਜ਼ ਲੌਂਗ ਐਜ਼ ਜਿੱਦਾਂ ਸਕੂਲ ਹੈਗਾ ਰੀਜਨੇਬਲ ਸਾਈਜ਼, ਜਿੱਦਾਂ ਜੇ 500-600 ਨਿਆਣੇ ਤੋਂ ਵੱਧ ਹੋ ਗਏ ਫਿਰ ਰਿਸੋਰਸਿਸ ਵੀ ਠੀਕ ਹੁੰਦੇ, ਫਿਰ ਨਹੀਂ ਵਾਲਾ ਫਰਕ ਪੈਂਦਾ।
ਜੀ ਇਕਬਾਲ ਜੀ, ਤੁਸੀਂ ਗਵਰਨਮੈਂਟ ਦੇ ਡੈਲੀਗੇਟ ਬਣ ਕੇ ਵੀ ਕਈ ਅਹਿਮ ਕਾਨਫਰੰਸਿਸ ਵਗੈਰਾ 'ਚ ਹਿੱਸਾ ਲਿਆ ਆ, ਜਿਵੇਂ ਕਿ ਤੁਸੀਂ ਦੱਸਿਆ ਸੀ ਪਹਿਲਾਂ ਜਦੋਂ ਸਾਡੀ ਗੱਲ ਹੋਈ ਸੀ ਤਾਂ ਯੂਨੈਸਕੋ ਅਤੇ ਜਪਾਨ ਵਗੈਰਾ ਵੀ ਜਾ ਚੁੱਕੇ ਹੋ, ਥੋੜ੍ਹਾ ਵਿਸਥਾਰ ਵਿੱਚ ਦੱਸੋਗੇ ਕਿ ਕਿੰਨਾ ਚੀਜ਼ਾਂ ਦੀ ਨੁਮਾਇੰਦਗੀ ਤੁਸੀਂ ਕੀਤੀ ਅਤੇ ਕਿੱਥੇ ਕਿੱਥੇ ਜਾਣ ਦਾ ਸਬੱਬ ਬਣਿਆ?
ਮੈਂ ਹੁਣ ਉਹਦਾ ਜਿਹੜਾ ਯੂਨੈਸਕੋ ਨੈਸ਼ਨਲ ਨਾਲ ਆਸਟ੍ਰੇਲੀਅਨ ਗਵਰਨਮੈਂਟ ਨੇ ਕਾਫੀ ਕੰਮ ਕੀਤਾ ਡਿਫਰੈਂਟ ਏਰੀਆ, ਜਿੱਦਾਂ ਮੈਂ ਕੱਲ ਐਜੂਕੇਸ਼ਨ ਦਾ ਨਹੀਂ ਸੀਗਾ, ਮੈਂ ਜਿਹੜਾ ਹੁੰਦਾ ਹਾਊਸਿੰਗ ਤਾਂ ਕਮਿਊਨਿਟੀ ਡਿਵੈਲਪਮੈਂਟ ਦੇ ਵਿੱਚ ਕਾਫੀ ਕੰਮ ਕੀਤਾ ਸੀਗਾ ਆਪਣੇ ਇੱਥੇ ਇੰਡੋਨੇਸ਼ੀਆ, ਨਿਊਗਿਨੀ, ਨਿਊਜ਼ੀਲੈਂਡ, ਥਾਈਲੈਂਡ, ਤਾਂ ਅਫਰੀਕਾ 'ਚ ਤਾਂ ਕੈਨੇਡਾ ਦੇ ਨਾਲ ਜ਼ਿਆਦਾ ਜਿੱਦਾਂ ਕੰਟੈਕਟ ਹੋਇਆ ਮੇਰਾ ਜ਼ਿਆਦਾ ਸੀਗਾ, ਜਿੱਦਾਂ ਐਡਵਾਈਜ਼ਰੀ ਰੋਲ, ਜਦੋਂ ਕਮਿਊਨਿਟੀ ਡਿਵੈਲਪ ਕਰਨਾ ਵੀ ਕਿੱਦਾਂ ਕਮਿਊਨਿਟੀ ਕਿੱਦਾਂ ਸੈਟਅਪ ਕਰਨੀ ਜੇ ਬਿਜ਼ਨਸ ਲਈ ਜਾਂ ਐਜੂਕੇਸ਼ਨ, ਜਿੱਦਾਂ ਹੁਣ ਫਿਊਚਰ ਡਿਵੈਲਪਮੈਂਟ ਲਈ ਜਦੋਂ ਡਿਵੈਲਪਿੰਗ ਕੰਟਰੀ ਜਾਂ ਫੋਮਰ ਡਿਵੈਲਪ ਕੰਟਰੀਜ਼ ਹੋਵੇ, ਵੀ ਜਦੋਂ ਜਾਂ ਤਾਂ ਨਵਾਂ ਸ਼ਹਿਰ ਜਦੋਂ ਜਾਂ ਏਰੀਆ ਸੈਟਅਪ ਕਰਨਾ ਜਾਂ ਜਿੱਥੇ ਗਰੀਬੀ ਆ ਉੱਥੇ ਜੇ ਆਪਾਂ ਗਾਂ ਉਸ ਕਮਿਊਨਿਟੀ ਤਰੱਕੀ ਕਰਨੀ ਹੈ, ਬਿਕੋਜ਼ ਕਿੱਦਾਂ ਪਲੈਨਿੰਗ ਕਰ ਲਈ ਜਿੱਦਾਂ 20-40 ਸਾਲ ਇਹ ਪਲੈਨਿੰਗ, ਸੋ ਮੈਂ ਮੇਰਾ ਰੋਲ ਇੱਦਾਂ ਜ਼ਿਆਦਾ ਸੀਗਾ ਵੀ ਐਡਵਾਈਜ਼ਰੀ, ਜਿੱਦਾਂ ਕਪੈਸਿਟੀ ਵੀ ਕਿੱਦਾਂ ਕਿੱਦਾਂ ਕਰਨੀ, ਤਾਂ ਇੱਕ ਮੈਂ ਉਹ ਹਾਊਸਿੰਗ ਕੀਤਾ ਸੀਗਾ, ਦੂਜਾ ਜਿੱਦਾਂ ਫਾਈਨੈਂਸ, ਜਿੱਦਾਂ ਇਕਨੋਮਿਕ ਡਿਵੈਲਪਮੈਂਟ, ਜਿੱਦਾਂ ਹੁਣ ਆਪਾਂ ਸਾਰੇ ਦੇਸ਼ ਹੁਣ ਸਾਰੀ ਦੁਨੀਆਂ 'ਚ ਇਹੀ ਗੱਲ ਹੈ ਵੀ ਕਲਾਈਮੇਟ ਚੇਂਜ ਨਾਲ ਕਿੱਦਾਂ ਹੈਂਡਲ ਕਰਨਾ, ਵੀ ਤਾਂ ਨਾਲੇ ਇੱਕ ਜਿਹੜਾ ਹੁਣ ਹੈਗਾ ਟੈਕਨੋਲੋਜੀ ਦਾ ਇੰਟਰਨੈਟ ਦਾ, ਤਾਂ ਜਿਹੜੇ ਹੁਣ ਗਾਂ ਜਿੱਦਾਂ ਰੋਬੋਟ ਯੂਜ ਕਰਦੇ ਆ, ਵੀ ਉਸ ਵੀ ਅਸੀਂ ਕਿੱਦਾਂ ਪਲੈਨ ਕਰੀਏ ਗਾਂ ਵੀ ਇੰਪਲੋਈ ਜਿੱਦਾਂ ਕੰਮ ਕਾਰ ਦਾ ਕਿੱਦਾਂ, ਤਾਂ ਐਨਰਜੀ ਯੂਜ ਕਿੱਦਾਂ ਆਪਾਂ ਕਰੀਏ ਵੀ ਜਿੱਦਾਂ ਕਲਾਈਮੇਟ ਚੇਂਜ ਨੂੰ ਐਡਰੈਸ ਕਰੀਏ, ਅਤੇ ਨਾਲੇ ਆਪਾਂ ਜਿੱਦਾਂ ਲੋਕਾਂ ਦਾ ਥੋੜ੍ਹੇ ਜਿਹੜੇ ਗਰੀਬੀ ਉਹਨਾਂ ਨੂੰ ਵੀ ਲਾਈਫ ਜਿੱਦਾਂ ਕਹਿੰਦੇ ਹੁੰਦੇ ਆ ਸਟੈਂਡਰਡ ਆਫ ਲਿਵਿੰਗ ਥੋੜ੍ਹੀ ਜਿਹੀ ਇੰਪਰੂਵ ਹੋ ਜਾਏਗੀ, ਅਤੇ ਉਸ ਉਹਨਾਂ ਦੇ ਤੌਰ 'ਤੇ ਮੈਂ ਐਡਵਾਈਸ ਰਿਵੋਲ ਕਰਦਾ ਸੀਗਾ ਯੂਨੈਸਕੋ, ਤਾਂ ਥੋੜ੍ਹਾ ਜਿਹਾ ਮੈਂ ਕੀਤਾ ਸੀਗਾ ਆਪਣੇ ਇੰਡੋਨੇਸ਼ੀਆ ਦੇ ਨਾਲ ਕੀਤਾ ਸੀਗਾ, ਜਿੱਦਾਂ ਗੌਰਮੈਂਟ ਲਈ ਐਂਟੀ ਟੈਰਰਿਜ਼ਮ ਐਜੂਕੇਸ਼ਨ, ਜਿੱਦਾਂ ਫੰਡਾਮੈਂਟਲ ਐਕਸਟ੍ਰੀਮਿਸਟ ਗਰੁੱਪਸ ਹੁੰਦੇ, ਵੀ ਉਹਨਾਂ ਨਾਲ ਕਿੱਦਾਂ ਆਪਾਂ ਇੰਕਰੇਜ ਕਰੀਏ ਵੀ ਜਿਹੜੇ ਯੰਗ ਪੀਪਲਾਂ ਨੂੰ ਨਾ ਉਹਨਾਂ ਨੂੰ ਜਿੱਦਾਂ ਗਰੂਮ ਕਰਕੇ ਤਾਂ ਟੈਰਰਿਜ਼ਮ ਦੇ ਵਿੱਚ ਟੈਰਰਿਜ਼ਮ ਨਾਲ ਰਲ ਨੂੰ ਹਟਾਉਣ ਨੂੰ, ਇਹ ਇੱਦਾਂ ਦੇ ਮੇਰਾ ਬੈਕਗ੍ਰਾਉਂਡ ਥੋੜ੍ਹੇ ਵੇਰੀਡ ਆ
ਜੀ,
ਮੈਂ ਡਿਫਰੈਂਟ ਥਿੰਗਸ
ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪਲੈਨਿੰਗ ਕਮਿਸ਼ਨ ਦੇ ਨਾਲ ਐਡਵਾਈਜ਼ਰੀ ਰਹਿ ਚੁੱਕੇ ਹੋ, ਤੁਸੀਂ ਕੁਛ ਦੱਸ ਸਕਦੇ ਜਿਵੇਂ ਪੰਜਾਬੀਆਂ ਦੀ ਬਹੁਤਾਤ ਵੀ ਹੁਣ ਆਸਟ੍ਰੇਲੀਆ ਵਿੱਚ ਬਹੁਤ ਹੋ ਗਈ ਹੈ, ਸਾਡੀ ਕਮਿਊਨਿਟੀ ਕਾਫੀ ਵੱਧ ਰਹੀ ਆ, ਅਤੇ ਲੰਬੇ ਸਮੇਂ ਲਈ ਹੁਣ ਲੰਬੇ ਸਮੇਂ ਦੇ ਵਿੱਚ ਜੇ ਕਾਮਯਾਬ ਹੋਣਾ ਆ ਤਾਂ ਤੁਹਾਡਾ ਕੀ ਸੁਝਾਅ ਹੋਊਗਾ ਉਹਨਾਂ ਲਈ?
ਪੰਜਾਬੀ ਕਮਿਊਨਿਟੀ ਇਹ ਆ ਵੀ ਪਹਿਲਾਂ ਤਾਂ ਆਪਾਂ ਜਦੋਂ ਗੁਰਦੁਆਰੇ ਬਣਾਉਣੇ ਤਾਂ ਪਹਿਲਾਂ ਤਾਂ ਲੜਾਈ ਹੁੰਦੀ ਹੈ ਨਾ, ਜਿਹੜਾ ਹੈ ਨਾ ਆਪਾਂ ਜੇ ਜੇ ਆਪਾਂ ਦੇਖੀਏ ਵੀ ਗਾਂਹ ਕਿੱਦਾਂ ਪਲੈਨਿੰਗ ਕਰਨੀ ਆ, ਤਾਂ ਪਹਿਲਾਂ ਰਲ ਕੇ ਨਾ, ਜੇ ਆਪਾਂ ਨਿਆਣਿਆਂ ਦੀ ਸੋਚੀਏ ਤਾਂ ਵੀ ਆਪਾਂ ਰਲ ਕੇ ਕਿੱਦਾਂ ਇਹਨਾਂ ਲਈ ਕਮਿਊਨਿਟੀ ਬਣਾਈ ਆ ਜਾਂ ਇਹਨਾਂ ਦੇ ਰਿਸੋਰਸ ਬਣਾਏ ਕਿੱਦਾਂ ਕਰੇ, ਅਤੇ ਜਿੱਦਾਂ ਕਮਿਊਨਿਟੀ ਸੈਂਟਰ ਤਾਂ ਉਹਦੇ ਵਿੱਚ ਜਿੱਦਾਂ ਐਜੂਕੇਸ਼ਨਲ ਸਪੋਰਟ ਹੋਵੇ ਜਾਂ ਆਪਣੇ ਨਿਆਣਿਆਂ ਦਾ ਜਿੱਦਾਂ ਹੁੰਦਾ ਆ ਥੋੜ੍ਹੇ ਸੋਸ਼ਲ ਕਨੈਕਸ਼ਨ ਹੋਵੇ ਨਾ, ਉਹ ਆਪਾਂ ਨੂੰ ਪਲੈਨਿੰਗ ਜੇ ਆਪਾਂ ਸੋਚਣਾ ਗਾਹ ਨਿਆਣੇ ਦਾ, ਉਹ ਆਪਾਂ ਨੂੰ ਜਿੱਦਾਂ ਕਲਚਰਲ ਕਨੈਕਸ਼ਨ ਐਂਡ ਯੂ ਨੋ ਫਾਈਨੈਂਸ਼ੀਅਲ ਐਡਵਾਈਸ, ਜਾਂ ਜਦੋਂ ਆਪਾਂ ਜੇ ਰਲ ਕੇ ਜਿੱਦਾਂ ਆਪਣਾ ਇੱਕ ਦੂਜੇ ਦੇ ਸਪੋਰਟ ਕਰ, ਜਿੱਦਾਂ ਹੁਣ ਆਪਣੇ ਯੰਗ ਪੀਪਲ ਦੇ ਘਰਾਂ ਘਰ ਲੈਣ ਨੂੰ ਜਾਂ ਇੱਦਾਂ ਦੇ ਅਨੋਖਾ ਹੋਇਆ ਨਾਲੇ ਖਾਚੇ ਖੁਚੇ ਵਧੇ ਆ,
ਤਾਂ
ਫਿਰ ਆਪਾਂ ਜੇ ਹੁਣ ਕਮਿਊਨਿਟੀ ਆਪਣੀ ਬਹੁਤ ਹੋਈ ਪਰ ਆਪਣੇ ਆਪਾਂ ਜਦੋਂ ਗੁਰਦੁਆਰੇ ਥਰੂ ਜਾਓ ਤਾਂ ਕਮਿਊਨਿਟੀ ਹੋਵੇ ਤਾਂ ਪ੍ਰੋਬਲਮ ਇਹ ਹੁੰਦੀ ਵੀ ਜਦੋਂ ਆਪਣਾ ਰਲ ਕੇ ਸਲਾਹ ਨਾ ਆਪਾਂ ਕਮਿਊਨਿਟੀ ਆਪਣੀ ਬਾਲੀ ਇਸ ਰਸਤੇ ਤੇ ਆਪਾਂ ਰਲ ਕੇ ਨਹੀਂ ਤੁਰਦੇ, ਤਾਂ ਜੇ ਆਪਾਂ ਕਿਸੇ ਤਰ੍ਹਾਂ ਕਮਿਊਨਿਟੀ ਸੈਂਟਰ ਬਣਾ ਸਕਦੇ ਆਪੇ ਜਿੱਦਾਂ ਸਿੱਖਾਂ ਦੀ ਜਾਂ ਪੰਜਾਬੀਆਂ ਦੀ, ਤਾਂ ਆਪਾਂ ਉਹਦੇ ਵਿੱਚ ਸੋਚੀਏ ਵੀ ਕੀ ਜ਼ਿਆਦਾ ਚਾਹੀਦਾ ਨਿਆਣਾ ਆਪਾਂ ਗਾਹ ਪਏ, ਇਹੀ ਹੁੰਦਾ ਪਏ ਇੱਕ ਹੁੰਦਾ ਵੋਇਸ ਔਨ ਆਪਣਾ ਸੋਚਾਂ ਬਾਜ਼ਾਰ ਆਪਣੇ ਜਿੱਦਾਂ ਇਕੋਨਮੀ ਦਾ, ਤਾਂ ਫਾਈਨੈਂਸ਼ੀਅਲ ਐਡਵਾਈਸ ਇੱਕ ਹੁੰਦਾ ਆ, ਐਜੂਕੇਸ਼ਨ ਐਡਵਾਈਸ ਤਾਂ ਇੱਕ ਹੁੰਦਾ, ਜਿੱਦਾਂ ਸੋਸ਼ਲ ਤਾਂ ਮੈਂਟਲ ਹੈਲਥ ਦਾ, ਇਹ ਤਿੰਨੇ ਚੀਜ਼ਾਂ ਜ਼ਿਆਦਾ ਹੁੰਦੀਆਂ ਜੇ ਆਪਾਂ ਰਲ ਕੇ ਇਹਨਾਂ ਦਾ ਥੋੜ੍ਹੇ ਬੰਦੋਬਸਤ ਕਰ ਸਕਦੇ ਤਾਂ ਫਿਰ ਸਾਨੂੰ ਆਪਣੇ ਨਿਆਣਿਆਂ ਨੂੰ ਫਾਇਦਾ ਹੋਣਾ
ਜੀ। ਅਤੇ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਜੋ ਤੁਸੀਂ ਦੇਣਾ ਚਾਹੁੰਦੇ ਹੋਵੋ?
ਮੈਂ ਇਹ ਕਹਿੰਦਾ ਵੀ ਆਪਣਾ ਗਾਂਹ ਹੁਣ ਆਪਣਾ ਜਿੱਦਾਂ ਪ੍ਰੋਬਲਮ ਇਹ ਹੁੰਦੀ ਜਿੱਦਾਂ ਆਪਣੇ ਸਾਰੇ ਸਾਰੇ ਦੁਨੀਆਂ 'ਚ ਹੁਣ ਆਪਣੇ ਚੇਂਜ ਬਹੁਤ ਹੋਈ ਜਾਂਦੀ ਹੈ, ਤਾਂ ਜਿਹੜੇ ਜੈਨਰੇਸ਼ਨ ਗੈਪ ਕਹਿੰਦੇ ਨਾ, ਆਪਾਂ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਹੁਣ ਜਿਹੜੇ ਆਪਾਂ ਸਿਆਣੇ ਹੋਏ ਸਾਡੇ ਬਜ਼ੁਰਗ ਵੀ ਸਭ ਤੋਂ ਥੋੜ੍ਹੇ ਫਰਕ ਹੈ, ਹੁਣ ਗਾਂਹ ਸਾਡੇ ਨਿਆਣੇ ਬਦਲਣਾ ਹੈ ਨਾ, ਵੀ ਆਪਾਂ ਨਿਆਣਿਆਂ ਨੂੰ ਜੇ ਆਪਾਂ ਆਪਣੇ ਲੌਂਗ ਟਰਮ ਜੇ ਉਹਨਾਂ ਦਾ ਸੋਚਣਾ, ਤਾਂ ਫਿਰ ਆਪਾਂ ਨੂੰ ਇਕੱਲੇ ਨਿਆਣਿਆਂ ਨੂੰ ਨਹੀਂ ਕਹਿ ਸਕਦੇ ਤੁਸੀਂ ਕਿੱਦਾਂ ਬਦਲਣਾ ਚਾਹੇ, ਜਿੱਦਾਂ ਸਾਡੇ ਅਸੀਂ ਕਹਿੰਦੇ ਉੱਦਾਂ ਕਰ ਲਓ, ਅਸੀਂ ਵੀ ਥੋੜ੍ਹੇ ਸੁਣਨਾ, ਹੁਣ ਗਾਂਹ ਨਿਆਣਿਆਂ ਦਾ ਵੀ ਸੁਣਨਾ ਪੈਂਦਾ, ਅਤੇ ਨਹੀਂ ਤਾਂ ਫਿਰ ਨਿਆਣੇ ਆਪਣੇ ਤੋਂ ਦੂਰ ਹੋ ਜਾਂਦੇ। ਤਾਂ ਆਈ ਥਿੰਕ ਮੇਰਾ ਮੇਨ ਐਡਵਾਈਸ ਆ ਵੀ ਨਿਆਣਿਆਂ ਦੇ ਸਕੂਲ ਦੇ ਨਾਲ ਤੁਸੀਂ ਫੈਮਿਲੀ ਨੂੰ ਕਨੈਕਟ ਹੋਣਾ ਚਾਹੀਦਾ, ਵੀ ਜਾ ਕੇ ਸਕੂਲ ਨੂੰ ਵਿਜ਼ਿਟ ਕਰੋ ਤੁਸੀਂ, ਜਾਂ ਕਿਸੇ ਬਹਾਨੇ 'ਤੇ ਜਾਂ ਨਿਆਣੇ ਲੰਚ ਫੜਾਉਣ ਜਾਓ ਜਾਂ ਟੀਚਰ ਨਾਲ ਗੱਲ ਕਰੋ, ਇੱਦਾਂ ਨਹੀਂ ਹੈ ਨਾ ਵੀ ਜਦੋਂ ਆਪਣੇ ਪੇਰੈਂਟ ਟੀਚਰ ਨਾਟ ਹੋਣੀ ਆ ਜਾਂ ਇੱਦਾਂ ਦਾ ਕੋਈ ਕੰਮ ਹੋਣਾ ਉਦੋਂ ਹੀ ਜਾਣਾ, ਵੀ ਕੰਟੈਕਟ ਰੱਖੇ ਸਕੂਲ ਨਾਲ, ਤਾਂ ਉਸ ਨਾਲ ਕਾਫੀ ਨਿਆਣਿਆਂ ਦਾ ਗਾਂਹ ਜ਼ਿੰਦਗੀ ਦਾ ਫਾਇਦਾ ਹੁੰਦਾ, ਜਿੰਨਾ ਅਰਲੀ ਸਟੇਜਿਸ ਦੇ ਵਿੱਚ ਜਿਹੜੇ ਪੇਰੈਂਟਸ ਹੈ ਨਾ ਸਕੂਲ ਦੇ ਨਾਲ ਕਨੈਕਸ਼ਨ ਰੱਖਦੇ ਆ।
ਜੀ ਇਕਬਾਲ ਜੀ, ਸਮੇਂ 'ਚੋਂ ਸਮਾਂ ਕੱਢਣ ਲਈ ਅਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਓਕੇ ਨੀ, ਥੈਂਕ ਯੂ ਤੁਹਾਡਾ ਬਹੁਤ ਬਹੁਤ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।